ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰ ਲਿਖਿਆ ਆਇਆ ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਇੱਕ ਫਿਰ ਹੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਸਵਾਰੇ ਖਾਲਸਾ ਜੀ ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ ਇਹਨਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪਰਸੇ ਹਨ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਜੀ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਜੋ ਆਵਾਜ਼ਾਂ ਜੋ ਸ੍ਰੀ ਮੁੱਖ ਵਾਕ ਜੋ ਪਾਵਨ ਹੁਕਮਨਾਮਾ ਅੱਜ ਸਾਨੂੰ ਹਰੀ ਦੇ ਮੰਦਰ ਵਿੱਚੋਂ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਪ੍ਰਾਪਤ ਹੋਇਆ ਉਸ ਦੀ ਵਿਚਾਰ ਦਾ ਆਪਾਂ ਸਾਰੇ ਆਪਣੇ ਸਤਿਗੁਰੂ ਦੀ ਗੋਦ ਵਿੱਚ ਬੈਠੇ ਹਾਂ। ਦੇਸ਼ਾਂ ਵਿਦੇਸ਼ਾਂ ਦੀ ਸੰਗਤ ਇਸ ਕਲਯੁੱਗ ਦੀ ਜਿਹੜੀ ਵਡਿਆਈ ਹੈ ਇਸ ਇਲੈਕਟ੍ਰੋਨਿਕ ਮੀਡੀਏ ਦੇ ਰਾਹੀਂ ਕਰੋੜਾਂ ਹੀ ਪ੍ਰਾਣੀ ਇਸ ਅਸਥਾਨ ਨਾਲ ਜੁੜੇ ਹੋਏ ਹਨ। ਖਾਸ ਕਰਕੇ ਜਿਹੜੇ ਪੰਜਾਬੀ ਨੂੰ ਸਮਝਦੇ ਨੇ ਉਹ ਦੇਸ਼ ਵਿੱਚ ਨਹੀਂ ਵਿਦੇਸ਼ਾਂ ਵਿੱਚ ਬੈਠੇ ਮੁਸਲਮਾਨ ਵੀਰ ਵੀ ਇਸ ਕਥਾ ਨੂੰ ਸੁਣਦੇ ਨੇ, ਕਿਉਂਕਿ ਇਹ ਧੁਰ ਕੀ ਬਾਣੀ ਹੈ, ਖਸਮ ਕੀ ਬਾਣੀ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ। ਇਹ ਚੌਂ ਵਰਨਾਂ ਨੂੰ ਸਾਂਝਾ ਉਪਦੇਸ਼ ਦੇਣ ਵਾਲੀ ਬਾਣੀ ਹੈ। ਇਹ ਉਸ ਗੁਰੂ ਦੀ ਬਾਣੀ ਹੈ ਜਿਸ ਗੁਰੂ ਨੇ ਸਮੁੱਚੇ ਸੰਸਾਰ ਨੂੰ ਪਰਮੇਸ਼ਰ ਦਾ ਇੱਕ ਪਰਿਵਾਰ ਕਹਿ ਕੇ ਸਾਨੂੰ ਉਪਦੇਸ਼ ਦਿੱਤਾ ਹੈ। ਨਹੀਂ ਤਾਂ ਅੱਜ ਬਹੁਤ ਥਾਵਾਂ ਤੇ ਮਾਇਆ ਦੀ ਲੜਾਈ ਹੈ, ਜਿਹਨੂੰ ਇਕਾਨਮੀ ਕਹਿੰਦੇ ਆ ਆਪਾਂ। ਬਹੁਤ ਥਾਵਾਂ ਦੇ ਉੱਪਰ ਸਰਦਾਰੀ ਦੀ, ਚੌਧਰਤਾਈ ਦੀ, ਸੁਪਰਮੇਸੀ ਦੀ ਲੜਾਈ ਹੈ, ਪਰ ਇਹਨਾਂ ਸਾਰੀਆਂ ਲੜਾਈਆਂ ਦੇ ਵਿੱਚੋਂ ਜਿਹੜੀ ਅੱਧੀ ਲੜਾਈ ਹੈ ਉਹ ਮਨੁੱਖਤਾ ਦੀ, ਜਿਹੜੀ ਧਰਮਾਂ ਨੇ ਵੰਡ ਕੀਤੀ ਉਹਦੀ ਲੜਾਈ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਮੱਕੇ ਗਏ, ਜਦੋਂ ਰਾਤ ਕਾਬੇ ਵਾਲੇ ਪਾਸੇ ਆਪਣੇ ਚਰਨ ਕਰਕੇ ਸੌਂ ਗਏ, ਉੱਥੇ ਜਿਹੜਾ ਮਜੌਰ ਸੀ, ਰਾਤ ਦਾ ਪਹਿਰੇਦਾਰ ਸੀ, ਭਾਈ ਗੁਰਦਾਸ ਜੀ ਨੇ ਉਸ ਦਾ ਨਾਂ ਜੀਵਨ ਲਿਖਿਆ ਹੈ। ਜੀਵਨ ਨੇ ਆਪਣੇ ਮਤ ਦੀ ਆਸਥਾ ਦੇ ਵਿੱਚ, ਕਿਉਂਕਿ ਉਹ ਇੱਕ ਮੁਸਲਮਾਨ ਸੀ, ਮੁਸਲਮਾਨਾਂ ਦੇ ਸਭ ਤੋਂ ਵੱਡੇ ਪਵਿੱਤਰ ਅਸਥਾਨ ਦਾ ਉਹ ਇੱਕ ਪਹਿਰੇਦਾਰ ਸੀ, ਉਹਦਾ ਅਕੀਦਾ ਇਹ ਹੈ ਕਿ ਅੱਲਾ ਜਿਹੜਾ ਹੈ ਇਸ ਕਾਬੇ ਵਿੱਚ ਹੈ। ਉਸਨੇ ਲੱਤ ਦੀ ਮਾਰੀ ਹੈ, ਇਹਦਾ ਅਰਥ ਹੈ ਉਸਨੇ ਪੈਰ ਦੀ ਠੋਕਰ ਮਾਰ ਕੇ ਸੱਚੇ ਪਾਤਸ਼ਾਹ ਜੀ ਨੂੰ ਉਠਾਇਆ। ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਇਹ ਕੌਣ ਹੈ ਕਾਫਰ ਬਈ? ਖੁਦਾ ਵਾਲੇ ਪਾਸੇ ਪੈਰ ਕੀਤੇ ਹੋਏ ਨੇ। ਸੱਚੇ ਪਾਤਸ਼ਾਹ ਮਹਾਰਾਜ ਉੱਠਦੇ ਨੇ, ਉਸਨੂੰ ਇੱਕ ਗੱਲ ਪੁੱਛਦੇ ਨੇ ਕਿ ਤੂੰ ਇੰਜ ਕਰ, ਇੱਧਰ ਤੇਰਾ ਖੁਦਾ ਹੈ, ਤੂੰ ਸਾਡੇ ਪੈਰ ਉਸ ਪਾਸੇ ਕਰ ਦੇ ਜਿਸ ਪਾਸੇ ਖੁਦਾ ਨਹੀਂ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਕਿ ਫੇਰਿਆ ਮੱਕਾ ਕਲਾ ਦਿਖਾਰੀ, ਫਿਰ ਜੀਵਨ ਦੌੜਿਆ। ਉਹਨੇ ਜਿੰਨੇ ਵੱਡੇ ਕਾਜੀ ਮੌਲਾਣੇ ਸਨ ਉਹਨਾਂ ਨੂੰ ਜਾ ਕੇ ਦੱਸਿਆ ਵੀ ਆਹ ਘਟਨਾ ਮੇਰੇ ਨਾਲ ਵਾਪਰੀ ਹੈ, ਹੁਣ ਸਾਰੇ ਲੋਕ ਇਕੱਠੇ ਹੋ ਗਏ, ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ। ਕਾਜੀ ਆ ਗਏ, ਮੁਲਾਣੇ ਆ ਗਏ, ਇਮਾਨ ਦੀ ਗੱਲ ਪੁੱਛਦੇ ਨੇ। ਤੁਸੀਂ ਯਕੀਨ ਕਰਨਾ, ਸਾਡੇ ਵਿੱਚ ਅੰਮ੍ਰਿਤ ਛਕਾਉਣ ਤੋਂ ਵੱਡੀ ਕੋਈ ਮਰਿਆਦਾ ਨਹੀਂ ਹੈ ਕਿ ਜਦੋਂ ਇੱਕ ਸਧਾਰਨ ਮਨੁੱਖ ਸਿੱਖੀ ਗ੍ਰਹਿਣ ਕਰਦਾ, ਸਭ ਤੋਂ ਉੱਤਮ ਪਵਿੱਤਰ ਸਾਡੀ ਮਰਿਆਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਪੰਜ ਪਿਆਰਿਆਂ ਤੋਂ ਉੱਪਰ ਸਾਡੇ ਕੋਲ ਕੋਈ ਨਹੀਂ ਹੈਗਾ। ਅਗਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਸਾਡੇ ਕੋਲ ਕੋਈ ਸਰੂਪ ਹੈ ਤਾਂ ਪੰਜ ਪਿਆਰਿਆਂ ਦਾ ਹੈ। ਜਿਹਦਾ ਹੁਕਮ ਸਾਡੇ ਸਾਰਿਆਂ ਵਾਸਤੇ ਮੰਨਣ ਯੋਗ ਹੁੰਦਾ। ਹੁਣ ਉਹ ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਧਰਮ ਗ੍ਰਹਿਣ ਕਰਨ ਵਾਲਿਆਂ ਨੂੰ ਪੁੱਛਦੇ ਨੇ ਵੀ ਤੁਹਾਡਾ ਕੋਈ ਸੰਸਾ ਕੋਈ ਸਵਾਲ ਹੈ, ਕਿਉਂਕਿ ਮੈਂ ਖੁਦ ਸੇਵਾ ਦੇ ਵਿੱਚ ਹਾਜ਼ਰ ਹੋਇਆ ਰਿਹਾ। ਤੁਸੀਂ ਯਕੀਨ ਕਰਨਾ ਤਕਰੀਬਨ ਹਰ ਆਦਮੀ ਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਅਸੀਂ ਮੀਟ ਖਾ ਸਕਦੇ ਹਾਂ। ਕੋਈ ਨਹੀਂ ਪੁੱਛਦਾ ਵੀ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਹੈ, ਜੇ ਸਿਹਤ ਢਿੱਲੀ ਮੱਠੀ ਹੋਵੇ ਤੇ ਫਿਰ ਕੀ ਕਰੀਏ। ਅਸੀਂ ਗ੍ਰਿਸਤੀ ਹਾਂ, ਸਾਡਾ ਧਰਮ ਜਿਹੜਾ ਹੈ ਉਹ ਗ੍ਰਿਸਤੀਆਂ ਦਾ ਧਰਮ ਹੈ। ਸੌ ਘਰ ਵਿੱਚ ਦੁੱਖ ਸੁੱਖ ਝਮੇਲੇ ਆਉਂਦੇ ਨੇ, ਜੇ ਕਿਤੇ ਨਿਤਨੇਮ ਦਾ ਸਮਾਂ ਖੁੰਝ ਜਾਏ ਤਾਂ ਫਿਰ ਬਾਣੀ ਕਿਵੇਂ ਪੜ੍ਹਨੀ, ਕੋਈ ਨਹੀਂ ਪੁੱਛਦਾ। ਇੱਥੋਂ ਪਤਾ ਲੱਗਦਾ ਵੀ ਅਵਸਥਾ ਜਾਂ ਹਾਲਾਤ ਕੀ ਨੇ। ਹੁਣ ਕਾਜੀ ਮੁੱਲਾ ਇਕੱਠੇ ਹੋਏ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਇਮਾਨ ਦੀ ਗੱਲ ਪੁੱਛਦੇ ਨੇ, ਧਰਮ ਦੀ ਗੱਲ। ਹੁਣ ਪੁੱਛਣਾ ਤੇ ਇਹ ਚਾਹੀਦਾ ਸੀ ਕਿ ਨਾਨਕ ਜੀ ਜੇ ਖੁਦਾ ਚਾਰੇ ਪਾਸੇ ਹੈ ਤੇ ਫਿਰ ਇਸ ਤੋਂ ਅਗਲਾ ਵੀ ਮਾਰਗ ਦਰਸ਼ਨ ਦਿਓ ਸਾਨੂੰ। ਇਹ ਜਾਣਦਿਆਂ ਹੋਇਆਂ ਹੁਣ ਆਪਾਂ ਇਹ ਕਹੀਏ ਕਿ ਉਹ ਤਾਂ ਬਾਬਾ ਨਾਨਕ ਨੂੰ ਕੁਝ ਵੀ ਨਹੀਂ ਮੰਨਦੇ ਸੀ, ਜੇ ਮੰਨਦੇ ਨਹੀਂ ਸੀ ਤੇ ਇਕੱਠੇ ਕਿਉਂ ਹੋਏ, ਜੇ ਮੰਨਦੇ ਨਹੀਂ ਸੀ ਉੱਥੇ ਲੈਣ ਕੀ ਆਏ। ਕਿਤਨਾ ਕਿਤੇ ਜਾ ਕੇ ਉਹਨਾਂ ਦੇ ਦਿਲੋ ਦਿਮਾਗ ਦੇ ਵਿੱਚ ਇੱਕ ਗੱਲ ਆਈ ਨਾ ਵੀ ਇਹ ਜਿਹੜਾ ਹਾਜੀ ਆਇਆ ਇਹ ਕੋਈ ਵੱਡਾ ਪੁਰਖ ਹੈ, ਕੋਈ ਬਹੁਤ ਅਜਮਤੀ ਪੁਰਖ ਹੈ, ਕੋਈ ਦਰਵੇਸ਼ ਹੋ ਸਕਦਾ, ਕੋਈ ਪੈਗੰਬਰ ਹੋ ਸਕਦਾ, ਜਾਂ ਕਿਸੇ ਧਰਮ ਦਾ ਕੋਈ ਔਲੀਆ ਕੋਈ ਮੁਖੀਆ ਹੋ ਸਕਦਾ। ਉਹਨਾਂ ਨੇ ਕਿਹਾ ਜੀ ਸਾਨੂੰ ਇਮਾਨ ਦੀ ਗੱਲ ਦੱਸੋ। ਇਮਾਨ ਦਾ ਅਰਥ ਹੈ ਧਰਮ, ਕਈ ਇਲਾਕਿਆਂ ਦੀ ਬੋਲੀ ਹੈ, ਜਿਵੇਂ ਆਪਾਂ ਕਹਿੰਦੇ ਨਾ ਮੈਂ ਧਰਮ ਨਾਲ ਹੀ ਇਹ ਗੱਲ ਇਸ ਤਰ੍ਹਾਂ ਹੈ। ਕਈ ਇਲਾਕਿਆਂ ਦੇ ਲੋਕ ਕਹਿੰਦੇ ਨੇ ਇਮਾਨ ਨਾਲ, ਅਰਥ ਇੱਕੋ ਹੀ ਹੈ। ਇਮਾਨ ਦਾ ਅਰਥ ਵੀ ਧਰਮ ਹੈ, ਧਰਮ ਦਾ ਅਰਥ ਤੇ ਧਰਮ ਹੈ ਹੀ ਹੈ। ਉਹ ਕਹਿੰਦੇ ਜੀ ਸਾਨੂੰ ਇਮਾਨ ਦੀ ਗੱਲ ਦੱਸੋ। ਮਹਾਰਾਜ ਕਹਿਣ ਲੱਗੇ ਪੁੱਛੋ। ਹੁਣ ਪੁੱਛਿਆ ਕੀ ਉਹਨਾਂ ਨੇ, ਪਤਾ ਹਿੰਦੂ ਵੱਡਾ ਕਿ ਮੁਸਲਿਮ ਨੋਈ, ਇਹਦਾ ਅਰਥ ਕੀ ਹੈ ਵੀ ਕਿਤਨਾ ਕਿਤੇ ਉਹਦੇ ਦਿਮਾਗ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਖੁੜਕਦੀ ਹੈ, ਅਸੀਂ ਵੱਡੇ ਹਾਂ ਕਿ ਤੁਸੀਂ ਵੱਡੇ ਹੋ। ਸਾਰੀ ਮਨੁੱਖਤਾ ਦੇ ਇਹੀ ਹਾਲਾਤ ਨੇ। ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਬਾਣੀ ਵਿੱਚ ਦੱਸਿਆ ਕਿ ਨਹੀਂ ਭਾਈ, ਏਕ ਪਿਤਾ ਏਕਸ ਕੇ ਹਮ ਬਾਰਕ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਨਹੀਂ ਭਾਈ, ਚੰਗਾ ਮਾੜਾ ਤੇ ਕੋਈ ਵੀ ਨਹੀਂ ਹੈ, ਸਭ ਇੱਕੋ ਰੱਬ ਦਾ ਪਰਿਵਾਰ ਹੈ ਭਾਈ। ਜਿਵੇਂ ਇੱਕ ਪਿਓ ਦੇ ਪੁੱਤਰ ਹੁੰਦੇ ਨੇ, ਕੋਈ ਖੇਤੀ ਕਰਦਾ, ਕੋਈ ਨੌਕਰੀ ਕਰਦਾ, ਕੋਈ ਵਪਾਰ ਕਰਦਾ, ਪਰ ਇਹਦਾ ਅਰਥ ਇਹ ਥੋੜਾ ਹੁੰਦਾ ਵੀ ਇਹ ਤਿੰਨੋਂ ਭਰਾ ਨਹੀਂ ਹੈਗੇ। ਕਿਉਂਕਿ ਸਾਡੀ ਮਾਨਸਿਕਤਾ ਇਹ ਹੈ ਵੀ ਜਿਹਦੇ ਕੋਲ ਪੈਸੇ ਨੇ ਉਹ ਵੱਡਾ ਹੈ, ਜਿਹਦੇ ਕੋਲ ਨਹੀਂ ਹੈਗੇ ਉਹ ਛੋਟਾ ਹੈ, ਜਿਹਦੇ ਕੋਲ ਬਿਲਕੁਲ ਨਹੀਂ ਹੈਗੇ ਉਹ ਕੁਝ ਵੀ ਨਹੀਂ ਹੈਗਾ। ਸਾਡਾ ਤਾਂ ਰਿਸ਼ਤੇਦਾਰੀ ਚ ਵੀ ਇਹੋ ਹਾਲ ਹੈ। ਪੰਜਾਬ ਦਾ ਇੱਕ ਸ਼ਹਿਰ ਹੈ ਅਬੋਹਰ, ਉੱਥੋਂ ਦਾ ਇੱਕ ਬਹੁਤ ਵੱਡਾ ਸੇਠ ਹੋਇਆ। ਜਦੋਂ ਅਸੀਂ ਛੋਟੇ ਛੋਟੇ ਹੁੰਦੇ ਗੱਲ ਸੁਣਦੇ ਹੁੰਦੇ ਸੀ ਕਿ ਸ਼ਹਿਰ ਦੇ ਲੋਕਾਂ ਨੇ ਜਦੋਂ ਉਸ ਸੇਠ ਨੂੰ ਕਹਿਣਾ ਸੇਠ ਜੀ ਰਾਮ ਰਾਮ, ਉਹ ਰਾਮ ਰਾਮ ਨਹੀਂ ਸੀ ਕਹਿੰਦਾ, ਉਹ ਕਹਿੰਦਾ ਸੀ ਕਹਿ ਦਿਆਂਗਾ। ਫਿਰ ਕਿਸੇ ਨੇ ਕਿਹਾ ਸੇਠ ਜੀ ਰਾਮ ਰਾਮ, ਉਹਨੇ ਕਹਿਣਾ ਮੈਂ ਬੋਲ ਦਿਆਂਗਾ। ਕਿਸੇ ਬੰਦੇ ਨੇ ਉਹਦੀ ਬਾਂਹ ਫੜ ਲਈ ਵੀ ਸੇਠ ਜੀ ਅਸੀਂ ਤੁਹਾਨੂੰ ਰੋਜ਼ ਰਾਮ ਰਾਮ ਕਹਿੰਦੇ ਹਾਂ ਤੇ ਮਰਿਆਦਾ ਤੇ ਇਹੀ ਹੈ ਵੀ ਤੁਸੀਂ ਵੀ ਅੱਗੋਂ ਰਾਮ ਰਾਮ ਕਹੋ। ਤੇ ਤੁਸੀਂ ਅੱਗੋਂ ਕਹਿੰਦੇ ਹੋ ਵੀ ਮੈਂ ਬੋਲ ਦਿਆਂਗਾ, ਮੈਂ ਕਹਿ ਦਿਆਂਗਾ। ਉਹ ਕਹਿੰਦਾ ਭਾਈ ਕਿਸੇ ਦਿਨ ਸ਼ਾਮ ਨੂੰ ਮੇਰੇ ਘਰ ਆ ਜਾਈ। ਉਹ ਜਦੋਂ ਘਰ ਗਿਆ ਤੇ ਸੇਠ ਜਦੋਂ ਘਰ ਆਉਂਦਾ ਸੀ ਆ ਕੇ ਆਪਣੀ ਮਾਇਆ ਦੀ ਤਿਜੋਰੀ ਖੋਲਦਾ ਸੀ ਤੇ ਮਾਇਆ ਦੀ ਤਿਜੋਰੀ ਖੋਲ ਕੇ ਕਹਿੰਦਾ ਸੀ ਵੀ ਸਾਰਾ ਸ਼ਹਿਰ ਤੈਨੂੰ ਰਾਮ ਰਾਮ ਕਹਿੰਦਾ। ਕਹਿੰਦਾ ਵੇਖ ਮੈਂ ਆ ਕੇ ਸੁਨੇਹਾ ਦੇ ਤਾ ਨਾ ਸਾਰਿਆਂ ਦਾ। ਉਹ ਕਹਿੰਦਾ ਜੀ ਅਸੀਂ ਤੁਹਾਨੂੰ ਕਹਿੰਦੇ ਆ, ਪਰ ਕਹਿੰਦਾ ਜਦੋਂ ਮੈਂ ਗਰੀਬ ਹੁੰਦਾ ਸੀ ਉਦੋਂ ਤੋਂ ਮੈਨੂੰ ਕਹਿੰਦਾ ਕੋਈ ਨਹੀਂ ਸੀ, ਮੈਂ ਇਸੇ ਸ਼ਹਿਰ ਦਾ ਰਹਿਣ ਵਾਲਾ, ਮੈਂ ਗਰੀਬ ਸੀ ਮੈਨੂੰ ਕੋਈ ਰਾਮ ਰਾਮ ਨਹੀਂ ਸੀ ਕਹਿੰਦਾ। ਜਿੱਦਣ ਦੀ ਇਹ ਆਈ ਹੈ ਸਾਰਾ ਸ਼ਹਿਰ ਕਹਿੰਦਾ ਤੇ ਮੈਂ ਫਿਰ ਲੋਕਾਂ ਨੂੰ ਕਹਿ ਦਿੰਦਾ ਵੀ ਭਾਈ ਤੁਹਾਡਾ ਸੁਨੇਹਾ ਦੇ ਦਿਆਂਗਾ। ਅੱਜ ਸਾਡੇ ਵਿੱਚ ਪਰਿਵਾਰ ਤੋਂ ਲੈ ਕੇ ਸੰਸਾਰ ਤੱਕ ਇਹੀ ਪ੍ਰਭਾਵ ਹੈ। ਸਭ ਮਾਇਆ ਦੀ ਵਡਿਆਈ ਨੂੰ ਪੂਜਦੇ ਨੇ। ਕਿਸੇ ਮਨੁੱਖ ਨੂੰ ਚੰਗੇ ਮਾੜੇ ਦੇ ਰੂਪ ਵਿੱਚ ਅਸੀਂ ਮਾਇਆ ਵਿੱਚ ਤੋਲਦੇ ਹਾਂ। ਕਮਲੇ ਸਿਆਣੇ ਦਾ ਜਿਹੜਾ ਸਾਡਾ ਮੀਟਰ ਹੈ ਉਹ ਵੀ ਇਹੋ ਹੀ ਹੈ ਕਿ ਜਿਹਦੇ ਕੋਲ ਪੈਸੇ ਨੇ ਉਹ ਸਿਆਣਾ ਹੈ ਤੇ ਜਿਹਦੇ ਕੋਲ ਨਹੀਂ ਪੈਸੇ ਹੈਗੇ ਉਹ ਕਮਲ ਹੈ। ਨੌਕਰੀ ਪੇਸ਼ੇ ਚ ਵੀ ਇਹੋ ਹਾਲ ਹੈ, ਜਿਹੜਾ ਦੋ ਹੱਥਾਂ ਨਾਲ ਇਕੱਠੇ ਕਰੇ ਉਹ ਸਿਆਣਾ ਹੈ ਤੇ ਜਿਹੜਾ ਬਸ ਆਪਣੀ ਧਰਮ ਦੀ ਕਿਰਤ ਵਿੱਚ ਰਵੇ। ਕਹਿੰਦੇ ਭਾਈ ਬੜੀ ਏਡੀ ਵਧੀਆ ਥਾਂ ਤੇ ਬੈਠਾ ਪਰ ਮੂਰਖ ਆਦਮੀ ਹੈ। ਤੁਸੀਂ ਯਕੀਨ ਕਰਨਾ ਐਸੇ ਮਨੁੱਖ ਨੂੰ ਪਤਨੀ ਔਰ ਬੱਚੇ ਵੀ ਮੂਰਖ ਕਹਿੰਦੇ ਨੇ ਵੀ ਸਾਡਾ ਬਾਪ ਤੇ ਮੂਰਖ ਹੈ। ਦੁਨੀਆਂ ਬੋਰੀਆਂ ਭਰ ਕੇ ਲਿਆਉਂਦੀ ਹੈ ਤੇ ਇਹਨੂੰ ਤੇ ਸਮਝ ਹੀ ਨਹੀਂ ਹੈਗੀ, ਧਰਮੀ ਨੂੰ ਕੋਈ ਨਹੀਂ ਪੂਜਦਾ। ਤੂੰ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਇਹ ਬਾਣੀ ਸਾਨੂੰ ਬਖਸ਼ੀ ਹੈ, ਅੱਗੋਂ ਆਪਣੀ ਜੋਤ ਜੁਗਤ ਵਰਤਾਈ ਗੁਰੂ ਸਾਹਿਬਾਨਾਂ ਦੇ ਵਿੱਚ, ਗੁਰੂ ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਚੌਥੇ, ਪੰਜਵੇਂ ਪਾਤਸ਼ਾਹ, ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਸਾਨੂੰ ਪ੍ਰਾਪਤ ਹੋਈ, ਫਿਰ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਪ੍ਰਾਪਤ ਹੋਈ। ਤੋ ਅੱਜ ਦਾ ਇਹ ਜਿਹੜਾ ਪਾਵਨ ਸ਼੍ਰੀ ਮੁੱਖ ਵਾਕ ਹੈ ਇਹ ਆਨੰਦ ਸਾਹਿਬ ਦੀ ਬਾਣੀ ਦੇ ਵਿੱਚੋਂ ਹੈ। ਸੋਲਵੀਂ ਪੌੜੀ ਤੋਂ ਲੈ ਕੇ ਵੀਹਵੀਂ ਪੌੜੀ ਤੱਕ ਆਨੰਦ ਸਾਹਿਬ ਦੀਆਂ ਪੰਜ ਪੌੜੀਆਂ ਦਾ ਅੱਜ ਸਵੇਰੇ ਅੰਮ੍ਰਿਤ ਵੇਲੇ ਗੁਰੂ ਕੇ ਵਜ਼ੀਰ ਸਿੰਘ ਸਾਹਿਬ ਹੋਰਾਂ ਨੇ ਜਿਹੜਾ ਸਾਨੂੰ ਸ਼੍ਰੀ ਮੁੱਖ ਵਾਕ ਅੱਜ ਸਰਵਣ ਕਰਵਾਏ ਹੈ, ਸੱਚੇ ਪਾਤਸ਼ਾਹ ਮਹਾਰਾਜ ਸਾਡੀ ਅਗਵਾਨੀ ਕਰਦੇ ਨੇ ਕਿ ਭਾਈ ਇਹ ਜਿਹੜਾ ਸ਼ਬਦ ਹੈ ਇਹ ਰੱਬੀ ਸਿਫਤ ਸਲਾਹ ਦਾ ਗੀਤ ਹੈ। ਸੋਹਿਲਾ ਇੱਕ ਬਾਣੀ ਵੀ ਹੈ ਜਿਹੜੀ ਹਰ ਸਿੱਖ ਨੇ ਸੌਣ ਤੋਂ ਪਹਿਲਾਂ ਪੜ੍ਹਨੀ ਹੈ। ਇਹ ਸਾਡੇ ਨਿਤਨੇਮ ਦੀ ਬਾਣੀ ਹੈ ਪਰ ਇਹ ਸਾਨੂੰ ਗੁਰੂ ਪੰਥ ਦਾ ਹੁਕਮ ਵੀ ਹੈ ਕਿ ਇਸ ਰੂਪ ਦੇ ਵਿੱਚ ਅਸੀਂ ਹਰ ਸਿੱਖ ਨੇ ਰੋਜ਼ ਆਪਣਾ ਨਿਤਨੇਮ ਕਰਨਾ ਹੈ। ਸੋਹਿਲਾ ਸ਼ਬਦ ਸਾਡੇ ਰੋਜ਼ ਦੀ ਜ਼ਿੰਦਗੀ ਦੇ ਬਹੁਤ ਨੇੜੇ ਹੈ। ਆਪਾਂ ਆਮ ਹੀ ਕਹਿ ਦਿੰਦੇ ਵੀ ਇਹ ਤੇ ਜੀ ਉਹਦੇ ਸੋਹਲੇ ਹੀ ਗਾਉਂਦਾ ਰਹਿੰਦਾ। ਵਡਿਆਈਆਂ ਦੇ ਗੀਤ ਨੂੰ ਸੋਹਿਲਾ ਕਹਿੰਦੇ ਨੇ। ਜੇ ਰੋਣਾ ਧੋਣਾ ਕਰੀਏ ਤੇ ਉਸਨੂੰ ਵੈਣ ਕਹਿੰਦੇ ਨੇ। ਵੈਣ ਪਾਉਣੇ ਉਹ ਵੀ ਗਾ ਕੇ ਪਾਏ ਜਾਂਦੇ ਨੇ, ਬੋਲ ਕੇ ਤਾਂ ਪਾਏ ਨਹੀਂ ਜਾਂਦੇ, ਪਰ ਸੋਹਲੇ ਜਿਹੜੇ ਨੇ ਉਹ ਕਿਸੇ ਦੀ ਵਡਿਆਈ ਵਿੱਚ ਗਾਏ ਜਾਣ ਵਾਲੇ ਗੀਤ ਨੂੰ ਕਹਿੰਦੇ ਨੇ। ਧੰਨ ਗੁਰੂ ਅਮਰਦਾਸ ਪਿਤਾ ਸਾਡੇ ਤੇ ਕਿਰਪਾ ਕਰਦੇ ਨੇ। ਹਾਂਜੀ,
ਇਹੋ ਸੋਹਿਲਾ ਸ਼ਬਦ ਸੁਹਾਵਾ,
ਇਹ ਗੀਤ ਹੈ ਭਾਈ, ਰੱਬ ਦਾ ਗੀਤ ਹੈ, ਰੱਬੀ ਸਿਫਤ ਸਲਾਹ ਦਾ ਗੀਤ ਹੈ। ਇਹ ਗੁਰੂ ਦੇ ਸ਼ਬਦ ਨਾਲ, ਬਾਣੀ ਨਾਲ, ਇਹ ਸ਼ਬਦ ਗੁਰੂ ਨਾਲ ਇਹ ਸ਼ਿੰਗਾਰਿਆ ਹੋਇਆ ਸੋਹਿਲਾ ਹੈ, ਕਿਉਂਕਿ ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਲੋਕਾਂ ਨੂੰ ਨਹੀਂ ਗੱਲ ਸਮਝ ਆਈ, ਜਿਨ੍ਹਾਂ ਨੇ ਕੇਵਲ ਇਹਨੂੰ ਗੀਤ ਸਮਝਿਆ ਉਹਨਾਂ ਨੇ ਗੀਤ ਗਾ ਕੇ ਵੀ ਵਿਖਾਏ ਸਾਨੂੰ। ਕਈ ਤਾਂ ਇਦੋਂ ਵੀ ਗਾਂਹ ਚਲੇ ਗਏ, ਉਹ ਤਾਂ ਬੋਲੀਆਂ ਪਾਉਣ ਤੱਕ ਪੰਜਾਬੀ ਦੀਆਂ ਜਾਂਦੇ ਨੇ, ਫਿਰ ਕਹਿਣਗੇ ਜੀ ਅਸੀਂ ਕੀਰਤਨ ਕਰਦੇ ਹਾਂ। ਨਹੀਂ ਭਾਈ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ, ਹੋਰ ਕੱਚੀ ਬਾਣੀ, ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਅੱਖ ਵਿਖਾਣੀ। ਤੇ ਜੇ ਉਹਨਾਂ ਨੂੰ ਕਹੀਏ ਉਹ ਅੱਗੋਂ ਪਤਾ ਕੀ ਕਹਿੰਦੇ ਆ, ਉਹ ਕਹਿੰਦੇ ਕਥਾ ਵਾਲੇ ਕੱਚੀ ਬਾਣੀ ਨੀ ਬੋਲਦੇ। ਉਹ ਮਤਲਬ ਜਿਹੜਾ ਗੁਰੂ ਦੇ ਘਰ ਦਾ ਇੱਕ ਕਥਾ ਦਾ ਸਿਧਾਂਤ ਹੈ ਉਹ ਉਹਨੂੰ ਹੀ ਮੂਲੋ ਰੱਦ ਕਰਨ ਵਾਲੇ ਪਾਸੇ ਤੁਰ ਪੈਂਦੇ ਨੇ। ਉਹ ਕਹਿੰਦੇ ਵੀ ਇਹ ਵੀ ਤੇ ਕੱਚੀਆਂ ਗੱਲਾਂ ਨੇ, ਕਵੀ ਨੀ ਕੱਚੀਆਂ ਕਵਿਤਾਵਾਂ ਗਾਉਂਦੇ। ਵੀ ਭਾਈ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਇਹ ਕਵੀਆਂ ਦੀ ਦਾਤ ਬਖਸ਼ੀ ਹੈ, ਉਹਨਾਂ ਦੇ ਕਾਪਣਾ ਇੱਕ ਵੱਖਰਾ ਢੰਗ ਹੈ ਔਰ ਗੁਰੂ ਘਰ ਵਿੱਚ ਪ੍ਰਵਾਨ ਹੈ। ਹਰ ਗੁਰਪੁਰਬ ਤੇ ਕਵੀ ਦਰਬਾਰ ਸੱਜਦੇ ਨੇ, ਕਥਾ ਕੀਰਤਨ ਗੁਰੂ ਘਰ ਦੀ ਮਰਿਆਦਾ ਹੈ। ਬਜਾਏ ਕਿ ਅਸੀਂ ਆਪਣੇ ਆਪ ਦੀ ਸੋਧ ਕਰਨ ਤੇ, ਅਸੀਂ ਵਿਰੋਧ ਕਰਨ ਦਾ ਤਰੀਕਾ ਵੀ ਮਤਲਬ ਉਹ ਵੀ ਜਿਵੇਂ ਕਹਿੰਦੇ ਨੇ ਵਿਰੋਧ ਵੀ ਕਰੀਏ ਤੇ ਸਿਆਣਪ ਨਾਲ ਤਾਂ ਕਰੀਏ ਨਾ, ਅਸੀਂ ਉੱਥੇ ਵੀ ਆਪਣੀ ਸਿਆਣਪ ਨੂੰ ਗਵਾ ਲੈਂਦੇ ਹਾਂ। ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਕਿ ਇਹ ਸੋਹਿਲਾ ਹੈ ਭਾਈ, ਗੀਤ ਹੈ ਪਰ ਇਹ ਸ਼ਬਦ ਦੇ ਨਾਲ ਸ਼ਿੰਗਾਰਿਆ ਹੋਇਆ। ਗੁਰੂ ਸ਼ਬਦ ਗੁਰੂ ਹੈ, ਸਿੱਖ ਧਰਮ ਦੇ ਵਿੱਚ ਸ਼ਬਦ ਦੀ ਜਿਹੜੀ ਵਡਿਆਈ ਹੈ ਤੁਲਨਾ ਹੈ ਉਹ ਗੁਰੂ ਦੇ ਨਾਲ ਹੈ। ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਕਿਹਾ ਸੀ, ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਵੀ ਏਡੀ ਵੱਡੀ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਗੁਰੂ ਦਾ ਗੁਰੂ ਵੀ ਸ਼ਬਦ ਹੈ ਤੇ ਸਾਡਾ ਗੁਰੂ ਵੀ ਸ਼ਬਦ ਹੈ। ਉਹਨਾਂ ਨੇ ਪੁੱਛਿਆ ਗੁਰੂ ਨਾਨਕ ਸਾਹਿਬ ਨੂੰ, ਕੌਣ ਗੁਰੂ, ਕਿਸਕਾ ਤੂੰ ਚੇਲਾ? ਸੱਜੇ ਪਾਤਸ਼ਾਹ ਜੀ ਕਹਿਣ ਲੱਗੇ ਸ਼ਬਦ ਗੁਰੂ, ਸਾਡਾ ਵੀ ਗੁਰੂ ਸ਼ਬਦ ਹੈ। ਇੱਥੋਂ ਪਤਾ ਲੱਗਦਾ ਕਿ ਗੁਰੂ ਨੇ ਸਾਨੂੰ ਨੌਕਰ ਚਾਕਰ ਗੋਲੇ ਬਣਾ ਕੇ ਨਹੀਂ ਰੱਖਿਆ, ਗੁਰੂ ਨੇ ਸਾਨੂੰ ਆਪਣੇ ਭਰਾ ਬਣਾ ਕੇ ਰੱਖਿਆ। ਐਸਾ ਪੈਗੰਬਰ ਧਰਤੀ ਤੇ ਤੁਹਾਨੂੰ ਕੋਈ ਨਹੀਂ ਮਿਲੇਗਾ ਨਾ। ਇਸ ਵਡਿਆਈ ਨੂੰ ਜਿੰਨੀ ਛੇਤੀ ਹੋ ਸਕਦਾ ਸਮਝ ਕੇ ਸਾਨੂੰ ਆਪਣੇ ਗੁਰੂ ਦੇ ਲੜ ਲੱਗਣਾ ਚਾਹੀਦਾ। ਇਸ ਭੁਲੇਖੇ ਵਿੱਚ ਨਹੀਂ ਜੀ ਸਾਰੇ ਬਰਾਬਰ ਹੁੰਦੇ ਨੇ, ਨਾ ਖਵਾਰ ਹੋਵੋ ਭਾਈ।
ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ।
ਇਹ ਸ਼ਬਦ ਦੇ ਨਾਲ ਸ਼ਿੰਗਾਰਿਆ ਹੋਇਆ ਇਹ ਰੱਬੀ ਗੀਤ ਹੈ। ਸਤਿਗੁਰੂ ਆਪ ਗਾਉਂਦੇ ਸਨ, ਕਹਿੰਦੇ ਸਨ ਮਰਦਾਨਿਆ ਰਬਾਬ ਛੇੜ ਕਾਈ ਸਿਫਤ ਨਿਰੰਕਾਰ ਦੀ ਕਰੀਏ। ਸਤਿਗੁਰੂ ਸੁਣਾਇਆ, ਸਾਰੇ ਗੁਰੂ ਸਾਹਿਬਾਨ ਆਪ ਕੀਰਤਨ ਕਰਦੇ ਸੀ, ਆਪ ਸਾਨੂੰ ਬਾਣੀ ਸਰਵਣ ਕਰਵਾਉਂਦੇ ਸੀ।
ਹਾਂਜੀ, ਇਹੋ ਤਿੰਨ ਕੈ ਮਨ ਵਸਿਆ, ਜਿਨ ਤੁਰਹੋ ਲਿਖਿਆ ਆਇਆ।
ਪਰ ਇਹ ਹਿਰਦੇ ਰੂਪੀ ਘਰ ਵਿੱਚ ਸਾਰਿਆਂ ਦੇ ਨਹੀਂ ਵਸਦਾ, ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਟਿਕੇਗਾ ਵਸੇਗਾ ਜਿਨ ਧੁਰੋਂ ਲਿਖਿਆ ਆਇਆ, ਜਿਨ੍ਹਾਂ ਦੇ ਧੁਰ ਦਰਗਾਹ ਤੋਂ ਲੇਖ ਉਸ ਪ੍ਰਭੂ ਪਰਮਾਤਮਾ ਨੇ ਲਿਖੇ ਨੇ, ਜਿਨ੍ਹਾਂ ਦੇ ਮਸਤਕ ਦੇ ਭਾਗਾਂ ਵਿੱਚ ਹੈ ਇਹ ਸੋਹਿਲਾ, ਇਹ ਸ਼ਬਦ, ਇਹ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਵਸੇਗਾ।
ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ, ਗੱਲੀ ਕਿਨੈ ਨਾ ਪਾਇਆ।
ਬੜੇ ਲੋਕ ਨੇ ਬੜੀਆਂ ਗਿਆਨ ਦੀਆਂ ਗੱਲਾਂ ਕਰਦੇ ਨੇ ਪਰ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਕਿ ਗੱਲਾਂ ਦੇ ਨਾਲ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਕੇਵਲ ਗੱਲਾਂ ਕਰਕੇ ਇਧਰ ਉਧਰ ਦੀਆਂ ਜੇ ਆਪਾਂ ਕਹੀਏ ਜੀ ਪਰਮਾਤਮਾ ਮਿਲ ਜਾਏਗਾ ਤਾਂ ਚਤਰਾਈ ਨਾ ਚਤਰ ਭੁਜ ਪਾਈਏ, ਰੇ ਜਨ ਮਨ ਮਾਧੋ ਸਿਉਂ ਲਾਈਏ।
ਕਹੈ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ।
ਗੁਰੂ ਅਮਰਦਾਸ ਪਿਤਾ ਮਹਾਰਾਜ ਕਥਨ ਕਰਦੇ ਨੇ ਇਹ ਸ਼ਬਦ ਇਹ ਸੋਹਿਲਾ ਹੈ, ਰੱਬ ਦੀ ਸਿਫਤ ਸਲਾਹ ਦਾ ਗੀਤ ਹੈ ਇਹ, ਭਾਈ ਗੁਰੂ ਨੇ ਸੁਣਾਇਆ ਇਹ ਬਾਣੀ, ਗੁਰੂ ਸੁਣਾਉਂਦਾ ਇਹ ਕੀਰਤਨ, ਗੁਰੂ ਦੀ ਬਾਣੀ ਹੈ। ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ, ਸਾਡੇ ਤੋਂ ਗਲਤੀ ਹੋ ਚੁੱਕੀ ਹੈ, ਮੈਂ ਸ਼ਬਦ ਬੋਲਾਂ ਸ਼ਾਇਦ ਯੋਗ ਨਹੀਂ ਹੋਣਗੇ। ਅਸੀਂ ਕਈ ਗੁਰੂ ਕੇ ਕੀਰਤਨੀਆਂ ਦੇ ਨਾਵਾਂ ਦੇ ਨਾਲ ਵੀ ਕਹਿੰਦੇ ਹਾਂ, ਕਿਹੜਾ ਗੁਰੂ ਕਾ ਕੀਰਤਨੀਆ,
ਅਸੀਂ ਉਹਦੇ ਨਾਲ ਫਿਰ ਇੱਕ ਸ਼ਬਦ ਬੋਲਦੇ ਹਾਂ। ਜਿਵੇਂ ਭਾਈ ਬਖਸ਼ੀਸ਼ ਸਿੰਘ ਬਾਰੇ ਕਹਿੰਦੇ ਸੀ, ਕਿਹੜੇ ਭਾਈ ਬਖਸ਼ੀਸ਼ ਸਿੰਘ? ਕਹਿੰਦੇ ਪਾਤੀ ਤੋਰੇ ਮਾਲਣੀ ਵਾਲੇ। ਅੱਜ ਵੀ ਬਹੁਤ ਸਾਰੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਵੀ ਹਜ਼ੂਰੀ ਕੀਰਤਨੀਏ ਨੇ, ਜਿਨ੍ਹਾਂ ਦੇ ਨਾਵਾਂ ਦੇ ਨਾਲ ਕੁਝ ਸ਼ਬਦਾਂ ਨੂੰ ਅਸੀਂ ਜੋੜ ਕੇ ਉਹਨਾਂ ਦੀ ਆਈਡੈਂਟੀ, ਉਹਨਾਂ ਦੀ ਪਹਿਚਾਣ ਕਰਦੇ ਹਾਂ ਜਾਂ ਦੱਸਦੇ ਹਾਂ। ਭਾਈ ਸੁਰਿੰਦਰ ਸਿੰਘ ਹੁੰਦੇ ਸੀ ਪਟਨਾ ਸਾਹਿਬ ਵਾਲੇ, ਜਦੋਂ ਬਲਿਊ ਸਟਾਰ ਹੋ ਗਿਆ 84 ਦਾ, ਬਹੁਤ ਵੱਡਾ ਘੱਲੂਘਾਰਾ ਹੋ ਗਿਆ। ਜਦੋਂ ਰੇਡੀਓ ਤੇ ਕੀਰਤਨ ਆਉਣਾ ਸ਼ੁਰੂ ਹੋਇਆ ਤੇ ਆਪ ਜੀ ਨੂੰ ਯਾਦ ਹੋਏਗਾ, ਉਹਨਾਂ ਨੇ ਸ਼ਬਦ ਪੜਿਆ ਸੀ, ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟ ਹੈ, ਸੱਪੈ ਦੁੱਧ ਪਿਆਲੀ ਹੈ, ਵਿਓ ਮੁੱਖੋ ਸੱਟੇ, ਉਹਨਾਂ ਦੇ ਨਾਮ ਨਾਲ ਹੀ ਜੋੜ ਦਿੱਤਾ ਗਿਆ ਸੀ। ਉਹ ਸ਼ਬਦ ਥੋੜਾ ਜਿਹਾ ਬੋਲਿਆ ਜਾਂਦਾ ਸੀ, ਯੋਗ ਨਹੀਂ ਸੀ, ਪਰ ਲੋਕ ਬੋਲਦੇ ਸੀ। ਨਹੀਂ ਭਾਈ, ਗੁਰੂ ਕੇ ਕੀਰਤਨੀਆਂ ਦੀ ਬਹੁਤ ਮਹਿਮਾ ਹੈ, ਗੁਰੂ ਕੇ ਕੀਰਤਨੀਆਂ ਦਾ ਸਤਿਕਾਰ ਗੁਰੂਆਂ ਨੇ ਆਪ ਕੀਤਾ, ਸਾਨੂੰ ਕਿਸੇ ਨੂੰ ਹੱਕ ਨਹੀਂ ਹੈ ਕਿ ਅਸੀਂ ਉਹਨਾਂ ਦੀ ਸ਼ਾਨ ਦੇ ਵਿੱਚ ਬੋਲਦਿਆਂ ਹੋਇਆਂ ਕੋਈ ਇੱਕ ਵੀ ਸ਼ਬਦ ਜਿਹੜਾ ਹੈ ਉਹਨਾਂ ਦੀ ਸ਼ਾਨ ਤੋਂ, ਉਹਨਾਂ ਦੇ ਸਨਮਾਨ ਤੋਂ ਅਸੀਂ ਥੱਲੇ ਬੋਲੀਏ। ਪਰ ਇੱਕ ਮੇਰੀ ਗੁਜ਼ਾਰਿਸ਼ ਜ਼ਰੂਰ ਹੈ ਕਿ ਇਸ ਪੰਕਤੀ ਨੂੰ ਜ਼ਰੂਰ ਪੱਲੇ ਬੰਨ ਲਓ ਕਿ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਬਾਣੀ ਤਾਂ ਗੁਰੂ ਦੀ ਹੈ ਭਾਈ, ਗੁਰੂ ਕੇ ਕੀਰਤਨੀਏ ਮਹਾਨ ਨੇ, ਸ਼ਬਦਾਂ ਨੂੰ ਗੁਰੂ ਨਾਲ ਹੀ ਆਪਾਂ ਜੋੜੀਏ ਕਿ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ, ਇਹ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ, ਇਹ ਪੰਜਵੇਂ ਪਾਤਸ਼ਾਹ ਦੀ ਬਾਣੀ ਹੈ। ਇਸ ਤਰ੍ਹਾਂ ਆਪਾਂ ਇਹ ਜਦੋਂ ਵੀ ਬਾਣੀ ਦੀ ਗੱਲ ਕਰੀਏ ਸਾਨੂੰ ਬੋਲਣਾ ਚਾਹੀਦਾ। ਹਾਂਜੀ,
ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ।
ਉਹ ਜੀਵ ਪਵਿੱਤਰ ਹੋਏ ਨੇ ਜਿਨ੍ਹਾਂ ਨੇ ਹਰੀ ਪਰਮੇਸ਼ਰ ਪਰਮਾਤਮਾ ਨੂੰ ਸਿਮਰਿਆ।
ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
ਜਿਨ੍ਹਾਂ ਨੇ ਹਰੀ ਨੂੰ ਸਿਮਰਿਆ ਉਹ ਪਵਿੱਤਰ ਹੋ ਗਏ। ਪਰ ਧਿਆਉਣ ਵਾਸਤੇ ਗੁਰਮੁਖ ਹੋਣਾ ਬਹੁਤ ਜ਼ਰੂਰੀ ਹੈ, ਗੁਰੂ ਦੀ ਸ਼ਰਨ ਵਿੱਚ ਆਉਣਾ, ਗੁਰੂ ਵਾਲੇ ਪਾਸੇ ਮੁੱਖ ਕਰਕੇ ਗਾਉਣਾ, ਕਿਉਂਕਿ ਸਾਨੂੰ ਗੁਰੂ ਦੱਸੇਗਾ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੇਜੇ ਰਾਮ ਰਾਜ, ਨਹੀਂ ਭੇਜਦਾ ਮਾਲਕ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਜਿਨ੍ਹਾਂ ਦੇ ਅੰਦਰ ਕਪਟ ਹੈ, ਜਿਨ੍ਹਾਂ ਦੇ ਅੰਦਰ ਵਿਕਾਰ ਨੇ, ਉਹਨਾਂ ਦਾ ਰਾਗ ਪੜਿਆ ਰਾਗ ਆਇਆ ਕੀ ਕਰੇਗਾ। ਔਰ ਇਹ ਗੱਲ ਅੱਜ ਕਿਸੇ ਕਹਿਣ ਦੀ ਮੁਹਤਾਜ ਨਹੀਂ ਹੈ। ਜਦੋਂ ਖੁਦ ਆਦਮੀ ਕਵੇ ਕਿ ਮੈਂ ਰੇਡੀਓ ਟੀਵੀ ਆਰਟਿਸਟ ਹਾਂ, ਤੇ ਜੇ ਮੈਂ ਕਹਿ ਦਵਾਂ ਵੀ ਤੂੰ ਗਵਾਈਆ ਹੈ, ਅਗਲਾ ਗੁੱਸਾ ਕਰਦਾ। ਤੇ ਉਹ ਆਪ ਕਵੇ ਮੈਂ ਰੇਡੀਓ ਟੀਵੀ ਆਰਟਿਸਟ ਆ, ਤੇ ਉਹ ਕਹਿੰਦਾ ਜੀ ਇਹ ਮੇਰੀ ਕੁਆਲਿਟੀ ਹੈ, ਇਹ ਮੇਰਾ ਗੁਣ ਹੈ। ਨਹੀਂ ਭਾਈ, ਸਭ ਤੋਂ ਉੱਤਮ ਦਰਜਾ ਜਿਹੜਾ ਹੈ ਉਹ ਹੈ ਭਲੋ ਭਲੋ ਰੇ ਕੀਰਤਨੀਆ। ਗੁਰੂ ਕੇ ਕੀਰਤਨੀਏ ਹੋਣਾ ਰੇਡੀਓ ਟੀਵੀ ਆਰਟਿਸਟ ਤੋਂ ਬਹੁਤ ਉੱਤਮ ਪਦਵੀ ਹੈ। ਜਦੋਂ ਤੱਕ ਇਸ ਅਵਸਥਾ ਦੇ ਵਿੱਚ ਗੁਰੂ ਕੇ ਕੀਰਤਨੀਏ ਹੈਗੇ ਨੇ ਤੇ ਰਹੇ ਨੇ, ਮੈਨੂੰ ਖਿਮਾ ਕਰਨਾ, ਸਾਈਕਲ ਤੇ ਆਉਂਦੇ ਸੀ, ਸਾਜ ਚੁੱਕਣ ਵਾਸਤੇ ਬੰਦੇ ਖੜੇ ਹੁੰਦੇ ਸੀ, ਪਰ ਜਦੋਂ ਦੇ ਆਪਾਂ ਰੇਡੀਓ ਟੀਵੀ ਆਰਟਿਸਟ ਹੋ ਗਏ, ਗੱਡੀਆਂ ਤੇ ਆਉਣ ਲੱਗ ਗਏ, ਮੈਨੂੰ ਖਿਮਾ ਕਰਨਾ, ਸਾਹਮਣੇ ਖਲੋ ਕੇ ਮੇਰੇ ਵਰਗਾ ਕਹੀ ਜਾਂਦਾ ਭਾਈ ਸਾਹਿਬ ਜੀ, ਪਰ ਵਾਜੇ ਕੋਈ ਨਹੀਂ ਚੁੱਕਦਾ। ਇੰਨਾ ਸਨਮਾਨ ਘੱਟ ਗਿਆ, ਕੋਈ ਤਬਲਾ ਚੁੱਕਣ ਲਈ ਤਿਆਰ ਨਹੀਂ, ਉਹ ਵੀ ਆਪੇ ਚੁੱਕ ਕੇ ਲਿਆਉਣਾ ਪੈਂਦਾ। ਸਾਈਕਲ ਤੇ ਆਉਂਦੇ ਸੀ ਤੇ ਸੰਗਤ ਖਲੋਤੀ ਹੁੰਦੀ ਸੀ ਕਿ ਭਾਈ ਸਾਹਿਬ ਸਾਜ ਦੀ ਸੇਵਾ ਸਾਨੂੰ ਦੇ ਦਿਓ, ਕਿਉਂਕਿ ਜਦੋਂ ਅਸੀਂ ਆਪਣਾ ਗੁਣ ਆਪ ਘਟਾ ਲਿਆ ਤੇ ਸਮਾਂ ਹੀ ਬਦਲ ਗਿਆ, ਫਿਰ ਅਸੀਂ ਫਿਰ ਵਾਪਸ ਮੁੜ ਆਈਏ। ਆਪਾਂ ਬਣੀਏ ਗੁਰੂ ਕੇ ਕੀਰਤਨੀਏ। ਕੀਰਤਨੀਏ ਦੀ ਬਹੁਤ ਮਹਿਮਾ ਹੈ, ਲਿਖੀਏ ਬਾਣੀ ਚ ਭਲੋ ਭਲੋ ਰੇ ਕੀਰਤਨੀਆ। ਕੋਈ ਕਹਿੰਦਾ ਜੀ ਸਾਡਾ ਨਾਂ ਗਿਨੀਜ਼ ਬੁੱਕ ਵਿੱਚ ਦਰਜ ਹੈ, ਕੋਈ ਕਹਿੰਦਾ ਜੀ ਲਿਮਕਾ ਬੁੱਕ ਵਿੱਚ ਦਰਜ ਹੈ, ਵੀ ਪੁੱਛੋ ਵੀ ਪੜ੍ਹੇਗਾ ਕੌਣ? ਤੁਹਾਡੇ ਟੱਬਰ ਚ ਕੋਈ ਜਾਏਗਾ ਉੱਥੇ ਕਿਤਾਬ ਪੜ੍ਹਨ? ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਸਾਰੀ ਦੁਨੀਆਂ ਪੜ੍ਹਦੀ ਹੈ, ਕੋਸ਼ਿਸ਼ ਕਰੋ ਉਹਦੇ ਵਿੱਚ ਤੁਹਾਡਾ ਨਾਂ ਦਰਜ ਹੋ ਜਾਏ। ਜਦੋਂ ਵੀ ਕੋਈ ਬਾਣੀ ਪੜੇਗਾ ਉਹ ਤੁਹਾਡੇ ਬਾਰੇ ਕਵੇਗਾ ਭਲੋ ਭਲੋ ਰੇ ਕੀਰਤਨੀਆ।
ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ।
ਇਸੇ ਕਰਕੇ ਗੁਰੂ ਨੇ ਕਿਹਾ ਸੀ ਕਿ ਗੁਰਮੁਖ ਜਿਨੀ ਤੇ ਆਇਆ, ਜਿਨ੍ਹਾਂ ਨੇ ਗੁਰੂ ਵਾਲੇ ਪਾਸੇ ਮੁੱਖ ਕਰਕੇ ਸਿਮਰਿਆ। ਪੁਰਾਣੇ ਗੁਰੂ ਕੇ ਕੀਰਤਨੀਆਂ ਦੀ ਇੱਕ ਮਰਿਆਦਾ ਸੀ, ਦਰਬਾਰ ਵਿੱਚ ਹਾਰਮੋਨੀਅਮ ਵਾਜੇ ਖੋਲ ਲੈਣੇ, ਤਬਲਾ ਖੋਲ ਕੇ ਬਹਿ ਜਾਣਾ, ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਮੱਥਾ ਟੇਕਣਾ, ਫਿਰ ਕੀਰਤਨ ਸ਼ੁਰੂ ਕਰਨਾ। ਹੁਣ ਬਹਿੰਦਿਆਂ ਸਾਰ ਅਸੀਂ ਮਾਈਕ ਖੜਕਾਉਣਾ ਸ਼ੁਰੂ ਕਰ ਦਿੰਦੇ ਹਾਂ, ਹੈਲੋ ਮਾਈਕ ਟੈਸਟਿੰਗ, ਉਧਰ ਨੂੰ ਤੁਰ ਪੈਂਦੇ ਅਸੀਂ ਨਾ। ਇਹ ਸਾਊਂਡ ਵਾਲੇ ਦੀ ਜ਼ਿੰਮੇਵਾਰੀ ਹੈ, ਇਹ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੈ ਔਰ ਹੋਣੀ ਚਾਹੀਦੀ ਹੈ। ਅਗਰ ਇਸ ਗੱਲ ਦੀ ਕੋਤਾਹੀ ਹੈ ਤੇ ਇਹਦੇ ਜ਼ਿੰਮੇਵਾਰ ਪ੍ਰਬੰਧਕ ਨੇ ਕਿ ਆਵਾਜ਼ ਕਿਉਂ ਠੀਕ ਨਹੀਂ ਹੈ, ਪਰ ਆਵਾਜ਼ ਨੂੰ ਸੈੱਟ ਕਰਾਉਣਾ ਨਹੀਂ ਭਾਈ, ਤੂੰ ਤੂੰ ਉਹਦਾ ਗੀਤ ਗਾਉਣਾ। ਜਦੋਂ ਨਹੀਂ ਮਾਈਕ ਹੁੰਦੇ ਸੀ ਕਿ ਉਦੋਂ ਕੀਰਤਨ ਨਹੀਂ ਸੀ ਹੁੰਦਾ, ਉਦੋਂ ਵੀ ਕੀਰਤਨ ਹੁੰਦਾ ਸੀ। ਪਤਾ ਨਹੀਂ ਕਿੱਡੇ ਕਿੱਡੇ ਮਹਾਨ ਕੀਰਤਨੀਏ ਹੋਣਗੇ ਜਦੋਂ ਸੁਣੀਦਾ ਵੀ ਦਰਬਾਰ ਸਾਹਿਬ ਵਿੱਚ ਕੀਰਤਨ ਹੋਣਾ ਤੇ ਸੰਗਤ ਨੇ ਬਹਿ ਕੇ ਪ੍ਰਕਰਮਾ ਵਿੱਚ ਸੁਣਨਾ, ਕਿੰਨਾ ਮਹਾਰਾਜ ਦੇ ਉਹਨਾਂ ਦੇ ਗਲੇ ਦੇ ਵਿੱਚ ਇਹ ਬਖਸ਼ਿਸ਼ ਕੀਤੀ ਹੋਏਗੀ ਕਿ ਅੰਦਰ ਬੈਠੇ ਗਾਉਂਦੇ ਨੇ ਤੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਸੰਗਤ ਉਸ ਦਾ ਆਨੰਦ ਮਾਣਦੀ ਹੁੰਦੀ ਸੀ। ਸਾਊਂਡ ਸਿਸਟਮ ਕੋਈ 400 ਸਾਲ ਪੁਰਾਣਾ ਥੋੜਾ, ਬਿਜਲੀ ਵੀ 1930 ਵਿੱਚ ਆਈ ਹੈ, ਉਦੋਂ ਪਹਿਲਾਂ ਲਾਈਟ ਵੀ ਨਹੀਂ ਸੀ ਹੁੰਦੀ।
ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸੁਭਾਈਆ, ਉਹ ਸੰਗਤ ਵੀ ਪਵਿੱਤਰ ਹੈ, ਉਹ ਮਾਤਾ ਪਿਤਾ ਉਹ ਪਰਿਵਾਰ ਵੀ ਪਵਿੱਤਰ ਹੈ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ, ਕਹਿਣ ਵਾਲੇ ਵੀ ਪਵਿੱਤਰ, ਸੁਣਨ ਵਾਲੇ ਵੀ ਪਵਿੱਤਰ, ਜਿਨ੍ਹਾਂ ਦੇ ਮਨ ਵਿੱਚ ਵਸ ਗਿਆ ਉਹ ਵੀ ਪਵਿੱਤਰ। ਆਹ ਜਦੋਂ ਹਰਿਮੰਦਰ ਸਾਹਿਬ ਵਿੱਚ ਅਰਦਾਸ ਹੁੰਦੀ ਹੈ ਇੱਕ ਬਹੁਤ ਭਾਵਪੂਰਤ ਸ਼ਬਦ ਬੋਲਿਆ ਜਾਂਦਾ ਹੈ, ਪੜ੍ਹਦੇ ਸੁਣਦੇ ਸਿੱਖ ਲਾਹੇਵੰਦ ਹੋਣ, ਕੋਈ ਗਾ ਰਿਹਾ ਕੋਈ ਸੁਣ ਰਿਹਾ। ਹੁਣ ਇਹ ਸ਼ਬਦ ਜਿੱਥੇ ਜਿੱਥੇ ਤੱਕ ਟੀਵੀ ਰੇਡੀਓ ਅੱਜ ਦਾ ਮੀਡੀਆ ਜਿੱਥੋਂ ਤੱਕ ਇਹ ਆਵਾਜ਼ ਨੂੰ ਪਹੁੰਚਾ ਰਿਹਾ ਇਹ ਉੱਥੋਂ ਤੱਕ ਉਹਨਾਂ ਦੀ ਹਾਜ਼ਰੀ ਗੁਰੂ ਰਾਮਦਾਸ ਦੇ ਘਰ ਵਿੱਚ ਲੱਗ ਜਾਂਦੀ ਹੈ, ਉੱਥੋਂ ਤੱਕ ਇਹਦੇ ਲਾਹੇਵੰਦ ਹੋਣ ਦੀ ਮਹਾਰਾਜ ਦੇ ਚਰਨਾਂ ਵਿੱਚ ਰੋਜ਼ ਅਰਦਾਸ ਕੀਤੀ ਜਾਂਦੀ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ ਮਾਤਾ ਪਿਤਾ ਪਰਿਵਾਰ ਸਾਰੇ ਪਵਿੱਤਰ ਨੇ, ਕਹਿੰਦੇ ਸੁਣਦੇ ਸਾਰੇ ਪਵਿੱਤਰ ਨੇ, ਪਰ ਜਿਨ੍ਹਾਂ ਨੇ ਆਪਣੇ ਮਨ ਵਿੱਚ ਵਸਾਇਆ ਹੈ। ਹਾਂਜੀ,
ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
ਉਹ ਪਵਿੱਤਰ ਨੇ ਜਿਨ੍ਹਾਂ ਨੇ ਗੁਰਮੁਖ ਬਣ ਕੇ ਪਰਮੇਸ਼ਰ ਨੂੰ ਸਿਮਰਿਆ। ਹੁਣ ਰੋਟੀ ਖਾਣ ਦਾ ਇੱਕ ਵਿਧਾਨ ਹੈ, ਸੁਣਿਆ ਆਪ ਜੀ ਨੇ ਵੀ ਰੋਟੀ ਖਾਂਦਿਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਫਿਰ ਪਾਣੀ ਪੀਣ ਦਾ ਵਿਧਾਨ ਹੈ, ਕਹਿੰਦੇ ਖਲੋ ਕੇ ਨਹੀਂ ਪੀਣਾ ਚਾਹੀਦਾ। ਹਰ ਚੀਜ਼ ਦੀ ਇੱਕ ਮਰਿਆਦਾ ਹੈ, ਦਵਾਈ ਖਾਣ ਦੀ ਵੀ ਮਰਿਆਦਾ ਹੈ, ਉਹਦਾ ਵੀ ਕੋਈ ਪਰਹੇਜ਼ ਹੈ, ਕੋਈ ਸੰਜਮ ਹੈ, ਰਿਸ਼ਤੇਦਾਰੀਆਂ ਨੂੰ ਨਿਭਾਉਣ ਦਾ ਵੀ ਇੱਕ ਸੰਜਮ ਹੈ। ਮੈਂ ਤਾਂ ਇੱਥੋਂ ਤੱਕ ਵੀ ਬੇਨਤੀ ਕਰਦਾ ਵੀ ਭਾਈ ਤੂੰ ਆਪਣੇ ਮੂੰਹ ਤੇ ਕੰਟਰੋਲ ਕਰ ਲੈ, ਖਾਣ ਦਾ ਕਰ ਲਏਗਾ ਸਿਹਤ ਠੀਕ ਹੋ ਜਾਏਗੀ, ਬੋਲਣ ਦਾ ਕਰ ਲਏਗਾ ਇੱਜ਼ਤ ਵੀ ਠੀਕ ਹੋ ਜਾਏਗੀ, ਗਲਤ ਖਾ ਕੇ ਸਿਹਤ ਵਿਗਾੜ ਲਈ ਤੇ ਮਾੜਾ ਬੋਲ ਕੇ ਆਪਣੀ ਇੱਜ਼ਤ ਗਵਾ ਲਈ। ਪਰਮੇਸ਼ਰ ਦੀ ਬੰਦਗੀ ਦਾ ਇੱਕ ਵਿਧੀ ਵਿਧਾਨ ਹੈ, ਉਹ ਵਿਧੀ ਵਿਧਾਨ ਬਿਨਾਂ ਗੁਰਮੁਖ ਬਣਿਆ ਨਹੀਂ ਆਪ ਸਾਨੂੰ ਪ੍ਰਾਪਤ ਹੋਣਾ। ਇਹ ਸਾਨੂੰ ਗੁਰੂ ਨੇ ਦੱਸਿਆ ਕਿ ਜਦੋਂ ਉਸ ਪਰਮੇਸ਼ਰ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਹੈ, ਦੋ ਗੱਲਾਂ ਦਾ ਧਿਆਨ ਰੱਖੀ, ਸਾਵਧਾਨ ਇਕਾਗਰ ਚੀਤ। ਬਿਨਾਂ ਸਾਵਧਾਨਤਾ ਤੋਂ, ਬਿਨਾਂ ਮਨ ਦੀ ਇਕਾਗਰਤਾ ਤੋਂ ਇਹ ਭਗਤੀ ਪ੍ਰਵਾਨ ਨਹੀਂ ਹੋ ਸਕਦੀ। ਹੋਰ ਬੜੇ ਨਿਯਮ ਦੱਸੇ ਨੇ ਗੁਰੂ ਨੇ, ਇਹ ਤਾਂ ਗੁਰਮੁਖ ਬਣ ਕੇ ਜਿਨ੍ਹਾਂ ਨੇ ਧਿਆਇਆ। ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ, ਉਹਨਾਂ ਦੀ ਮਹਿਮਾ ਸਾਨੂੰ ਸਮਝਾਉਂਦੇ ਨੇ ਕਿ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਗੁਰੂ ਨੂੰ ਪੁੱਛ ਕੇ, ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਕੋਲੋਂ ਸਮਝ ਕੇ, ਗੁਰੂ ਨੇ ਸਮਝਾਇਆ ਕਿ ਲੱਭ, ਲੋਭ, ਅਹੰਕਾਰ, ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਇਹਨਾਂ ਸਾਰੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਪੈਣਾ ਹੈ। ਹਾਂਜੀ।
ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਸਾ ਨਾ ਜਾਏ।
ਧਰਮ ਦੇ ਨਾਮ ਤੋਂ ਨਿਯਮਤ ਜਿਹੜੇ ਕਰਮ ਨੇ, ਜਿਨ੍ਹਾਂ ਨੂੰ ਆਪਾਂ ਕਰਮ ਧਰਮ ਕਹਿੰਦੇ ਹਾਂ, ਜਿਹਦੇ ਪ੍ਰਤੀ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਫੈਸਲਾ ਹੈ ਕਿ ਕਰਮ ਧਰਮ ਪਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸਹਿਸਾ ਨਾ ਜਾਏ। ਬਾਹਰ ਦੇ ਕਰਮਾਂ ਨਾਲ ਸਹਿਜ ਨਹੀਂ ਆਉਣਾ, ਤੇ ਸਹਿਜ ਤੋਂ ਬਿਨਾਂ ਸਹਿਸਾ ਨਹੀਂ ਜਾਣਾ। ਹਾਏ ਮਰ ਗਏ, ਪਤਾ ਨਹੀਂ ਕੀ ਹੋਏਗਾ, ਪਤਾ ਨਹੀਂ ਕੀ ਹੋਣ ਵਾਲਾ ਹੈ। ਇਹ ਸਾਰੇ ਜਿਹੜੇ ਮਨ ਦੇ ਤੌਖਲੇ ਨੇ, ਇਹਨਾਂ ਨੂੰ ਸਹਿਜ ਮਿਟਾ ਸਕਦਾ ਹੈ, ਤੇ ਸਹਿਜ ਬਾਹਰ ਦੇ ਕਰਮਾਂ ਨਾਲ ਆਉਣਾ ਕੋਈ ਨਹੀਂ ਭਾਈ। ਅਸੀਂ ਕਰਮ ਧਰਮ ਪਖੰਡ ਦੇ ਵਿੱਚ ਪ੍ਰਵਿਰਤ ਹਾਂ, ਇੱਕ ਤੋਂ ਦੂਜਾ ਵੱਡਾ ਪਖੰਡ ਕਰਦਾ, ਇੱਕ ਤੋਂ ਵੱਧ ਦੂਜਾ ਜਿਹੜਾ ਹੈ ਉਹ ਵੱਡਾ ਕਰਮ ਕਾਂਡ ਹੀ ਹੈ। ਹਾਂਜੀ।
ਨਹ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ।
ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇੱਕ ਸਾਖੀ ਕਥਾ ਆਉਂਦੀ ਹੈ ਕਿ ਮਹਾਰਾਜ ਕਿਤੇ ਨਦੀ ਦੇ ਕਿਨਾਰੇ ਤੇ ਕੀ ਵੇਖਦੇ ਨੇ, ਇੱਕ ਸਾਧੂ ਇਸ਼ਨਾਨ ਕਰਦਾ, ਫਿਰ ਉਹ ਲੱਕੜੀਆਂ ਵੀ ਧੋਂਦਾ, ਫਿਰ ਉਹ ਚੌਂਕਾ ਵੀ ਸੁੱਚਾ ਕਰਦਾ, ਫਿਰ ਚੌਂਕੇ ਦੇ ਆਲੇ ਦੁਆਲੇ ਉਹ ਕਾਰਾਂ ਲਕੀਰਾਂ ਵੀ ਮਾਰਦਾ, ਫਿਰ ਉਹ ਰਸੋਈ ਤਿਆਰ ਕਰਨ ਲੱਗਦਾ, ਤੇ ਜਦੋਂ ਅੱਗ ਬਾਲ ਲੈਂਦਾ ਤੇ ਸੱਚੇ ਪਾਤਸ਼ਾਹ ਕਹਿੰਦੇ, ਜਾ ਮਰਦਾਨਿਆ ਅੱਗ ਲੈ ਕੇ ਆ, ਆਪਾਂ ਵੀ ਰਸੋਈ ਤਿਆਰ ਕਰੀਏ। ਭਾਈ ਮਰਦਾਨਾ ਜੀ ਗਏ। ਹੁਣ ਭਾਈ ਮਰਦਾਨਾ ਜੀ ਨੇ ਕਿਹਾ ਵੀ ਮਹਾਤਮਾ ਜੀ ਥੋੜੀ ਜਿਹੀ ਅੱਗ ਸਾਨੂੰ ਵੀ ਦੇ ਦਿਓ। ਵੇਖੋ, ਵਸਤੂ ਦਾ ਸੰਬੰਧ ਲੋੜ ਨਾਲ ਹੈ, ਜਿਵੇਂ ਲੰਗਰ ਦਾ ਸੰਬੰਧ ਭੁੱਖੇ ਨਾਲ ਹੈ, ਪਾਣੀ ਦਾ ਸੰਬੰਧ ਪਿਆਸੇ ਨਾਲ ਹੈ। ਹੁਣ ਜਿਹਨੂੰ ਭੁੱਖ ਲੱਗੀ ਹੁੰਦੀ ਉਹਨੂੰ ਤਾਂ ਅਸੀਂ ਡੰਡਾ ਲੈ ਕੇ ਕਹਿੰਦੇ ਵੀ ਤੂੰ ਅੰਦਰ ਨਹੀਂ ਜਾਣਾ। ਜਿਹੜਾ ਬਿਸਲਰੀ ਦੀ ਬੋਤਲ ਫਰੀ ਫਿਰਦਾ ਉਹਦੇ ਮਗਰ ਸ਼ਬੀਲ ਦਾ ਗਲਾਸ ਲੈ ਕੇ ਮੈਂ ਭੱਜਾ ਫਿਰਦਾ, ਨਹੀਂ ਜੀ ਮੂੰਹ ਨੂੰ ਲਾ ਲਓ ਵੀ ਉਹ ਲਾਉਂਦਾ ਮੂੰਹ ਨੂੰ, ਉਹ ਤੇ ਬਿਸਲਰੀ ਦੀ ਬੋਤਲ ਲਈ ਫਿਰਦਾ, ਉਹ ਤੁਹਾਡੀ ਸ਼ਬੀਲ ਕਿਉਂ ਪੀਏਗਾ। ਨਹੀਂ, ਜਿਹੜਾ ਆ ਜਾਏ ਉਸਨੂੰ ਦੋ ਹੱਥ ਜੋੜ ਕੇ ਪਿਆਓ, ਜਿਹੜਾ ਲੰਗਰ ਛਕਣ ਆਵੇ ਉਹਨੂੰ ਦੋ ਹੱਥ ਜੋੜ ਕੇ ਛਕਾਓ, ਬਿਠਾ ਕੇ ਛਕਾਓ। ਹੁਣ ਉਹਨੇ ਅੱਗ ਦਿੱਤੀ ਨਹੀਂ, ਉਹ ਅੱਗੋਂ ਪੁੱਛਣ ਲੱਗ ਗਿਆ ਵੀ ਤੂੰ ਕੌਣ ਹੈ? ਉਹਨੇ ਕਿਹਾ ਜੀ ਮੈਂ ਮਰਦਾਨਾ। ਉਹ ਕਹਿੰਦਾ ਕੌਣ ਮਰਦਾਨਾ? ਕਹਿੰਦਾ ਜੀ ਮੈਂ ਨਾਨਕ ਤੱਪਾ ਜੀ ਦਾ ਸੇਵਾਦਾਰ ਹਾਂ। ਕਹਿੰਦਾ ਉਹ ਨਾਨਕ ਤੱਪਾ ਕਿਹੜਾ? ਜਦੋਂ ਭਾਈ ਮਰਦਾਨੇ ਨੇ ਹੋਰ ਦੱਸੀ ਗੱਲ, ਕਹਿੰਦਾ ਵੀ ਜਿਹੜਾ ਉਹਦਾ ਸਾਥੀ ਉਹ ਤੇ ਡੂਮ ਹੈ। ਤੇ ਉਹ ਕਹਿੰਦਾ ਜੀ ਤੁਸੀਂ ਬਿਲਕੁਲ ਠੀਕ ਪਛਾਣਿਆ, ਮੈਂ ਹੀ ਹਾਂ। ਹੁਣ ਭਾਈ ਮਰਦਾਨੇ ਨੂੰ ਲੱਗਾ ਵੀ ਸ਼ਾਇਦ ਪਤਾ ਨਹੀਂ, ਇਹ ਕਹੂਗਾ ਵੀ ਕੋਈ ਨੀ ਪ੍ਰਸ਼ਾਦਾ ਹੀ ਮੈਂ ਛਕਾ ਦਿੰਦਾ ਤੁਹਾਨੂੰ, ਆ ਤੁਸੀਂ ਆ ਕੇ ਕੀ ਕਰਨੀ ਹੈ। ਉਹਨੂੰ ਲੱਗਾ ਵੀ ਇਹਨੇ ਤੇ ਝੱਟ ਪਛਾਣ ਲਿਆ, ਪਰ ਉਹਨੂੰ ਕੀ ਪਤਾ ਸੀਗਾ, ਉਹਨੇ ਅੱਗ ਦੇਣ ਦੀ ਥਾਂ ਤੇ ਚੁੱਲ੍ਹੇ ਚੋਂ ਇੱਕ ਲੱਕੜ ਕੱਢੀ ਤੇ ਮਗਰ ਚੜ ਗਿਆ। ਕਹਿੰਦਾ ਵੀ ਤੇਰੀ ਹਿੰਮਤ ਕਿੱਦਾਂ ਪਈ ਮੇਰੇ ਸੁੱਚੇ ਚੌਂਕੇ ਤੇ ਤੂੰ ਨੀਵੀਂ ਜਾਤੀ ਵਾਲਾ ਬੰਦਾ ਆਪਣਾ ਪਰਛਾਵਾਂ ਲੈ ਕੇ ਕਿਵੇਂ ਆ ਗਿਆ। ਹੁਣ ਅੱਗੇ ਅੱਗੇ ਭਾਈ ਮਰਦਾਨਾ ਮਗਰ ਮਗਰ ਸਾਧੂ, ਭਾਈ ਮਰਦਾਨਾ ਕਹਿੰਦਾ ਬਾਬਾ ਜੀ ਬਚਾਓ। ਹੁਣ ਬਾਬਾ ਜੀ ਦਾ ਤਰੀਕਾ ਸੀ ਭੁਗਤ ਗਿਆਨ ਦਇਆ ਭੰਡਾਰਨ, ਗਿਆਨ ਦਾ ਭੋਜਨ ਦਿੰਦੇ ਸੀ ਗੁਰੂ ਨਾਨਕ, ਪਰ ਕੜਛੀ ਦਇਆ ਦੀ ਸੀ, ਲੋਹੇ ਦੀ ਹੁੰਦੀ ਤੇ ਮਾਰਦੇ ਸਾਧੂ ਦੇ। ਸਾਡੇ ਤੇ ਇੱਦਾਂ ਹੀ ਕਰਦੇ ਨੇ, ਭਾਂਡੇ ਮਾਂਜਦੇ ਮਾਂਜਦੇ ਬੰਦਾ ਮਾਂਜ ਦਿੰਦੇ ਨੇ। ਬਾਬੇ ਦੇ ਕੋਲ ਜਿਹੜੀ ਕੜਛੀ ਸੀ ਉਹ ਗਿਆਨ ਦੀ, ਉਹ ਦਇਆ ਦੀ ਕੜਛੀ ਸੀ। ਬਾਬੇ ਦੇ ਕੋਲ ਜਿਹੜਾ ਭੋਜਨ ਸੀ ਉਹ ਗਿਆਨ ਦਾ ਭੋਜਨ ਸੀ। ਜਦੋਂ ਬਿਲਕੁਲ ਸਾਧੂ ਨੇੜੇ ਆ ਗਿਆ ਤੇ ਬਾਬਾ ਜੀ ਕਹਿਣ ਲੱਗੇ, ਮਹਾਤਮਾ ਜੀ ਤੁਸੀਂ ਕਿਉਂ ਖੇਚਲ ਕੀਤੀ? ਤੁਸੀਂ ਆ ਕੇ ਸਾਡੇ ਸੇਵਕ ਨੂੰ ਦੇ ਦਿੰਦੇ, ਤੁਸੀਂ ਆਪ ਕਿਉਂ ਦੇਣ ਆਏ? ਫਿਰ ਉੱਥੇ ਭਾਈ ਮਰਦਾਨੇ ਨੇ ਕਿਹਾ, ਬਾਬਾ ਇਹ ਅੱਗ ਦੇਣ ਨਹੀਂ ਅੱਗ ਲਾਉਣ ਆਇਆ ਹੈ। ਅੱਜ ਸਾਡੇ ਚ ਅੱਗ ਲਾਉਣ ਵਾਲੇ ਬਹੁਤ ਨੇ, ਦੇਣ ਵਾਲਾ ਕੋਈ ਵੀ ਨਹੀਂ ਹੈਗਾ। ਫਿਰ ਬਾਬੇ ਨੇ ਸਮਝਾਇਆ ਵੀ ਮਹਾਤਮਾ ਕੀ ਕੀਤਾ ਤੂੰ, ਸਵੇਰ ਦਾ ਤੈਨੂੰ ਸਾਹ ਚੜਿਆ ਹੋਇਆ ਤੇ ਸਾਡੇ ਸੇਵਕ ਦੇ ਪਰਛਾਵੇਂ ਨੇ ਤੇਰਾ ਸਾਰਾ ਕੁਝ ਖਤਮ ਕਰ ਦਿੱਤਾ, ਤੇ ਇਸ ਕਰਮ ਕਾਂਡ ਚ ਕਿਉਂ ਪਏ ਹੋਏ ਹੋ ਤੁਸੀਂ? ਜੇ ਤੁਹਾਨੂੰ ਮਨੁੱਖਤਾ ਨਾਲ ਹੀ ਭੇਟ ਹੈ ਤੇ ਸੁਚਮਤਾ ਕਿੱਥੇ ਹੈ? ਤੋ ਮਹਾਰਾਜ ਅੱਜ ਵੀ ਸਾਨੂੰ ਬਾਣੀ ਵਿੱਚ ਸਮਝਾਉਂਦੇ ਨੇ ਕਿ ਭਾਈ ਕਰਮਾਂ ਦੇ ਨਾਲ ਸਹਿਜ ਨੇ ਪੈਦਾ ਨਹੀਂ ਹੋਣਾ, ਸਹਿਜ ਤੋਂ ਬਿਨਾਂ ਜੀਵਨ ਦੇ ਸੰਸੇ ਡਰ ਤੌਖਲੇ ਇਹ ਖਤਮ ਨਹੀਂ ਹੋਣੇ। ਹਾਂਜੀ,
ਨਹਿ ਜਾਏ ਸਹਸਾ ਕਿਤਾ ਸੰਜਮ ਰਹੇ ਕਰਮ ਕਮਾਏ।
ਜਿੰਨਾ ਚਿਰ ਸਹਸਾ ਨਹੀਂ ਜਾਏਗਾ, ਨਹਿ ਜਾਏ ਸਹਸਾ ਕਿਤੇ ਸੰਜਮ, ਜਿਹੜਾ ਮਰਜ਼ੀ ਸੰਜਮ ਕਰ ਲਓ, ਜਿਹੜੀ ਮਰਜ਼ੀ ਉਂਗਲੀ ਚ ਮੁੰਦਰੀ ਪਾ ਲਓ। ਅੱਜ ਕੱਲ੍ਹ ਤੇ ਮੈਂ ਤੇ ਹੈਰਾਨ ਹਾਂ, ਨਹੀਂ ਸੀ ਪਤਾ ਲੱਗਣਾ, ਭੈਣਾਂ ਨੇ ਆਪਣਾ ਪਹਿਰਾਵਾ ਚੇਂਜ ਕੀਤਾ ਤੋ ਪੈਰ ਥੱਲਿਓ ਨਾ ਨੰਗੇ, ਜ਼ਿਆਦਾ ਨੰਗੇ ਹੁੰਦੇ ਨੇ, ਤੇ ਫਿਰ ਪਤਾ ਲੱਗਦਾ ਵੀ ਥੱਲੇ ਵੀ ਇਹ ਕਾਲਾ ਧਾਗਾ ਬੱਧਾ ਹੋਇਆ। ਕਈਆਂ ਵੀਰਾਂ ਨੇ ਤੇ ਅੰਗੂਠੇ ਨਾਲ ਬੱਧਾ ਹੋਇਆ, ਕਈਆਂ ਨੇ ਕਿਸੇ ਹੋਰ ਉਂਗਲ ਨਾਲ ਬੱਧਾ ਹੋਇਆ। ਤੇ ਜੇ ਕਿਸੇ ਦੇ ਇੱਦਾਂ ਮੋਢੇ ਨੂੰ ਹੱਥ ਲਾ ਦਿਓ, ਫਿਰ ਪਤਾ ਲੱਗਦਾ ਵੀ ਇੱਕ ਤਵੀਤ ਇੱਥੇ ਵੀ ਬੱਧਾ ਹੋਇਆ, ਕਈਆਂ ਨੇ ਕੰਠੀ ਗਲ ਚ ਪਾਈ ਹੋਈ ਹੈ। ਗੁਰੂ ਅਮਰਦਾਸ ਕਹਿੰਦੇ ਜੋ ਮਰਜ਼ੀ ਕਰ ਲੈ, ਇਹਨਾਂ ਕਰਮਾਂ ਨਾਲ ਤੇਰਾ ਸਹਿਸਾ ਨਹੀਂ ਜਾਣਾ, ਤੇਰਾ ਮਨ ਪਵਿੱਤਰ ਨਹੀਂ ਹੋਣਾ। ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਇਹੋ ਜੇ ਪਰਹੇਜ ਜਿੰਨੇ ਮਰਜ਼ੀ ਕਰ ਲਾ।
ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ।
ਸਹਿਸਿਆਂ ਦੇ ਨਾਲ ਜਿਹੜਾ ਮਨ ਮਲੀਨ ਹੋ ਗਿਆ, ਅਪਵਿੱਤਰ ਹੋ ਗਿਆ, ਉਹ ਧੋਤਿਆ ਸਾਫ਼ ਨਹੀਂ ਜੇ ਹੋਣਾ, ਸ਼ੁੱਧ ਨਹੀਂ ਹੋਣਾ।
ਮਨ ਧੋਵੋ ਸ਼ਬਦ ਲਾਗੋ ਹਰ ਸਿਓ ਰਹੋ ਚਿੱਤ ਲਾਏ।
ਇਹਨੂੰ ਧੋਤਾ ਜਾ ਸਕਦਾ ਪਰ ਸ਼ਬਦ ਨਾਲ, ਬਾਣੀ ਨਾਲ। ਜਦੋਂ ਹਰੀ ਪਰਮਾਤਮਾ ਨਾਲ ਅਸੀਂ ਆਪਣਾ ਚਿੱਤ ਜੋੜਾਂਗੇ। ਹਾਂਜੀ,
ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਵ ਜਾਏ।
ਗੁਰੂ ਅਮਰਦਾਸ ਮਹਾਰਾਜ ਸਮਝਾਉਂਦੇ ਨੇ, ਗੁਰੂ ਦੀ ਕਿਰਪਾ ਨਾਲ ਸਹਿਜ ਉਪਜੇਗਾ, ਸੰਸਾਰ ਚਲਾ ਜਾਏਗਾ, ਤੌਖਲੇ ਡਰ ਖਤਮ ਹੋ ਜਾਣਗੇ। ਇਸ ਕਰਕੇ ਭਾਈ ਜਦੋਂ ਸੁਣੀਐ, ਸੁਣਿਆ ਮੰਨਿਆ, ਮਨ ਕੀਤਾ ਭਾਉ ਅੰਤਰਗਤ ਤੀਰਥ ਵੱਲ ਆਓ। ਸੁਣੋਗੇ ਮੰਨੋਗੇ ਆਪਣੇ ਹਿਰਦੇ ਦੇ ਵਿੱਚ ਵਸਾਓਗੇ, ਇਹ ਮਨ ਪਵਿੱਤਰ ਹੋ ਜਾਏਗਾ। ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਤੌਖਲੇ ਜਾਣੇ ਨਹੀਂ।
ਜੀ ਉਹ ਮੈਲੇ ਬਾਹਰੋਂ ਨਿਰਮਲ।
ਹੁਣ ਕਈ ਲੋਕ ਏਦਾਂ ਦੇ ਨੇ ਜਿਹੜੇ ਅੰਦਰੋਂ ਮੈਲੇ ਤੇ ਬਾਹਰੋਂ ਚਿੱਟੇ ਨੇ। ਬੜੇ ਤੱਕ ਤਰੀਕਿਆਂ ਦੇ ਉਹ ਲਿਬਾਸ ਪਾਉਂਦੇ ਨੇ, ਭੇਖ ਬਣਾਉਂਦੇ ਨੇ।
ਬਾਹਰੋਂ ਨਿਰਮਲ ਜੀਉ ਤਾ ਮੈਲੇ ਤਿੰਨ ਜਨਮ ਜੂਐ ਹਾਰਿਆ।
ਜਿਹੜੇ ਬਾਹਰੋਂ ਨਿਰਮਲ ਅੰਦਰੋਂ ਮੈਲੇ ਨੇ, ਉਹਨਾਂ ਤਾਂ ਇਵੇਂ ਆਪਣਾ ਜੀਵਨ ਗਵਾ ਲਿਆ ਜਿਵੇਂ ਜਵਾਰੀਆ ਗਵਾ ਲੈਂਦਾ। ਜੁਆਰੀਆ ਨਾ ਸਭ ਕੁਝ ਗਵਾ ਲੈਂਦਾ। ਪਾਂਡਵਾਂ ਨੇ ਜੂਆ ਹੀ ਖੇਡਿਆ ਸੀ ਤੇ ਜੂਏ ਦੇ ਵਿੱਚ ਇੱਕ ਦੋਸ਼ ਹੈ। ਉਹ ਕਹਿੰਦਾ ਕੋਈ ਨੀ, ਇੱਕ ਵਾਰੀ ਹੋਰ ਵੇਖ ਲਾ, ਸ਼ਾਇਦ ਮੋੜਾ ਪੈ ਜਾਏ। ਉਹ ਪਹਿਲਾਂ ਪੈਸੇ ਹਾਰੇ, ਫਿਰ ਆਪਣਾ ਰਾਜ ਹਾਰੇ। ਉਹਨਾਂ ਕਿਹਾ ਵੇਖ ਲਓ, ਇੱਕ ਹੋਰ ਕਰਕੇ ਵੇਖ ਲਓ। ਕਹਿੰਦੇ ਬਚਿਆ ਹੀ ਕੁਛ ਨੀ। ਉਹ ਕਹਿੰਦੇ ਭਾਈ ਅਜੇ ਦਰੋਪਦੀ ਹੈਗੀ ਹੈ। ਉਹਨਾਂ ਦਰੋਪਦੀ ਵੀ ਲਾਤੀ ਦਾਤੇ। ਜੂਏ ਦੇ ਵਿੱਚ ਕੋਈ ਜੀਵ ਹੱਤਿਆ ਨਹੀਂ ਹੈ, ਜੂਏ ਦੇ ਵਿੱਚ ਇੱਕੋ ਹੀ ਦੋਸ਼ ਹੈ ਕਿ ਇਹ ਇੰਨੀ ਭੈੜੀ ਮਾੜੀ ਲੱਤ ਹੈ ਕਿ ਇਹਦੇ ਵਿੱਚ ਤੁਸੀਂ ਆਪਣੇ ਜੀਵਨ ਦਾ ਸਭ ਕੁਝ ਗਵਾ ਸਕਦੇ। ਵੇਖੋ, ਔਰਤ ਨੂੰ ਈਮਾਨ ਕਿਹਾ ਗੁਰੂ ਨੇ, ਪਰ ਉੱਥੇ ਤਾਂ ਈਮਾਨ ਵੀ ਚਲਾ ਗਿਆ। ਉਹ ਦਰੋਪਦੀ ਨੂੰ ਵੀ ਹਾਰ ਬੈਠੇ। ਜਿਵੇਂ ਜੂਏ ਦੇ ਵਿੱਚ ਜੁਆਰੀਆ ਆਪਣੇ ਜੀਵਨ ਨੂੰ ਹਾਰਦਾ, ਸੱਚੇ ਪਾਤਸ਼ਾਹ ਮਹਾਰਾਜ ਅੱਜ ਸਮਝਾਉਂਦੇ ਨੇ ਕਿ ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ। ਐਸੇ ਲੋਕੋ ਧਿਆਨ ਹੋਵੋ, ਧਿਆਨ ਕਰੋ ਆਪਣੇ ਵੱਲ, ਆਪਣੇ ਅੰਦਰ ਝਾਤ ਮਾਰੋ। ਤੁਹਾਡੀ ਜੁਆਰੀਆਂ ਵਾਲੀ ਹਾਲਤ ਜੇ ਤੁਹਾਡੇ ਕੋਲ ਬਚਣਾ ਕੁਝ ਨਹੀਂ।
ਹਾਂਜੀ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋਂ ਵਿਸਾਰਿਆ।
ਕਿਉਂਕਿ ਇਹ ਜਿਹੜੀ ਤ੍ਰਿਸ਼ਨਾ, ਇਹ ਵੱਡਾ ਰੋਗ ਹੈ, ਮਾਇਆ ਦਾ ਲਾਲਚ ਵੱਡਾ ਰੋਗ ਹੈ। ਤੇ ਇਹਦੇ ਵਿੱਚ ਤੁਸੀਂ ਕੀ ਕੀਤਾ? ਤੁਸੀਂ ਤੇ ਮਰਨਾ ਵੀ ਭੁੱਲ ਗਏ ਵੀ ਇੱਕ ਦਿਨ ਮੌਤ ਆਉਣੀ ਹੈ।
ਵੇਦਾ ਮਹਿਨਾਮ ਉੱਤਮ ਸੋ ਸੁਣੈ, ਨਾਹੀ ਫਿਰੈ ਜਿਉ ਬੇਤਾਲਿਆ।
ਉਹ ਲੋਕ ਕੀ ਕਰਦੇ ਨੇ, ਦੂਜੇ ਧਰਮਾਂ ਦੇ ਧਰਮ ਗ੍ਰੰਥਾਂ ਦੇ ਹਵਾਲੇ ਵੀ ਦੇਣ ਲੱਗ ਪੈਂਦੇ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਧਰਮ ਗ੍ਰੰਥਾਂ ਦੇ ਵਿੱਚ ਜਿਹੜਾ ਤਾਤਪਰਜ ਉਹ ਇਹ ਹੈ ਕਿ ਭਾਈ ਪਰਮਾਤਮਾ ਦੀ ਬੰਦਗੀ ਕਰੋ। ਹੁਣ ਉਹ ਸੁਣੇ ਨਾਹੀ ਫਿਰੈ ਜਿਉ ਬੇਤਾਲਿਆ, ਬੇਤਾਲੇ ਹੋ ਕੇ ਭੱਜੇ ਫਿਰਦੇ ਨੇ।
ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਦਿਨ ਜਨਮ ਜੂਐ ਹਾਰਿਆ।
ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੇ ਸੱਚ ਛੱਡ ਦਿੱਤਾ, ਜਿਹੜੇ ਝੂਠ ਦੇ ਨਾਲ ਲੱਗ ਗਏ, ਉਹ ਆਪਣਾ ਜੀਵਨ ਜੂਏ ਵਿੱਚ ਹਾਰੇ, ਜੁਆਰੀਏ ਦੇ ਵਾਂਗ ਸਭ ਕੁਝ ਆਪਣਾ ਗਵਾ ਕੇ ਜਾਂਦੇ ਨੇ।
ਜੀ ਉਹ ਨਿਰਮਲ ਬਾਰ ਉਹ ਨਿਰਮਲ,
ਜਿਨ੍ਹਾਂ ਦਾ ਅੰਦਰ ਵੀ ਪਵਿੱਤਰ ਹੈ, ਜਿਨ੍ਹਾਂ ਦੀ ਬਾਹਰ ਮੁਖੀ ਕਿਰਿਆ ਵੀ ਪਵਿੱਤਰ ਹੈ।
ਹਾਂਜੀ, ਬਾਰ ਉਹ ਤਾਂ ਨਿਰਮਲ, ਜੀ ਉਹ ਨਿਰਮਲ, ਸਤ ਗੁਰ ਤੇ ਕਰਨੀ ਕਮਾਣੀ।
ਉਹਨਾਂ ਦੀ ਕੀ ਨਿਸ਼ਾਨੀ ਹੈ ਕਿ ਜਿਹੜੇ ਬਾਹਰੋਂ ਵੀ ਸੁੱਚੇ ਨੇ ਸੱਚੇ ਨੇ, ਅੰਦਰੋਂ ਵੀ ਸੁੱਚੇ ਸੱਚੇ ਨੇ? ਕਹਿੰਦੇ ਭਾਈ ਉਹਨਾਂ ਦੀ ਕਮਾਣੀ ਜਿਹੜੀ ਉਹ ਗੁਰੂ ਤੋਂ ਹੈ, ਉਹ ਬਿਨਾਂ ਗੁਰੂ ਤੋਂ ਪੁੱਛੇ ਕੁਛ ਵੀ ਨਹੀਂ ਕਰਦੇ, ਗੁਰੂ ਦੀ ਮਰਿਆਦਾ ਵਿੱਚ ਰਹਿੰਦੇ ਨੇ, ਗੁਰੂ ਦੇ ਬਚਨਾਂ ਨੂੰ ਕਮਾਉਂਦੇ ਨੇ, ਗੁਰੂ ਦੀ ਆਗਿਆ ਦਾ ਪਾਲਣ ਕਰਦੇ ਨੇ।
ਹਾਂਜੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ।
ਉਹਨਾਂ ਦੇ ਕੋਲ ਝੂਠ ਦੀ ਸੋਏ ਨਹੀਂ ਪਹੁੰਚਦੀ, ਉਹਨਾਂ ਦੀ ਮਨਸਾ ਸੱਚ ਦੇ ਵਿੱਚ ਟਿਕੀ ਹੋਈ ਹੈ।
ਜਨਮ ਰਤਨ ਜਿਨੀ ਖਟਿਆ, ਭਲੇ ਸੇਵਣ ਜਾਰੇ।
ਜਿਨ੍ਹਾਂ ਨੇ ਜਨਮ ਰਤਨ ਨੂੰ ਕਮਾ ਲਿਆ, ਉਹ ਭਲੇ ਬਣ ਜਾ ਰਹੇ ਨੇ ਭਾਈ। ਉਹੀ ਇਸ ਧਰਤੀ ਤੇ ਆਏ ਪ੍ਰਵਾਨ ਨੇ, ਉਹੀ ਇਸ ਧਰਤੀ ਤੇ ਆਏ ਪਰਮਾਤਮਾ ਦੇ ਘਰ ਵਿੱਚ ਕਬੂਲ ਚੜਦੇ ਨੇ।
ਹਾਂਜੀ, ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ।
ਗੁਰੂ ਅਮਰਦਾਸ ਮਹਾਰਾਜ ਫਿਰ ਕਥਨ ਕਰਦੇ ਨੇ, ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ, ਜਿਨ੍ਹਾਂ ਦਾ ਮਨ ਪਵਿੱਤਰ ਹੈ, ਉਹ ਹਮੇਸ਼ਾ ਆਪਣੇ ਗੁਰੂ ਦੇ ਨਾਲ ਆਪਣੇ ਗੁਰੂ ਦੀ ਸ਼ਰਨ ਵਿੱਚ ਰਹਿੰਦੇ ਨੇ। ਇਹਨੇ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਕਿਰਪਾ ਕੀਤੀ ਹੈ, ਇਹ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ, ਆਪਣੀ ਗੋਦ ਵਿੱਚ ਬਿਠਾ ਕੇ ਸੱਚੇ ਪਾਤਸ਼ਾਹ ਨੇ ਇਹ ਸੇਵਾ ਕਰਵਾਈ ਹੈ। ਆਪ ਸੰਗਤ ਦਾ ਧੰਨਵਾਦ, ਹਮੇਸ਼ਾ ਪਿਆਰ ਅਸੀਂ ਇਸ ਬਖਸ਼ਦੇ ਹਾਂ।
ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਨੇ ਸਮਾਂ ਵੰਡ ਕਰਦੇ ਆਪ ਸੰਗਤ ਦੇ ਦਰਸ਼ਨ ਕਰਵਾਏ ਨੇ। ਸੱਚੇ ਪਾਤਸ਼ਾਹ ਉਹਨਾਂ ਨੂੰ ਸਿਹਤ ਜਾਬੀ ਦੇਣ, ਆਪਣੀ ਸੇਵਾ ਆਪ ਆਪਣੇ ਸੇਵਕ ਤੋਂ ਲੈਣ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਉਣ ਤੋਂ ਪਹਿਲਾਂ ਪਾਵਨ ਸ਼ਬਦ ਦੀਆਂ ਜੋ ਦੋ ਅੰਤਲੀਆਂ ਪੰਕਤੀਆਂ ਨੇ, ਆਪਾਂ ਉਹਨਾਂ ਦਾ ਪਾਠ ਸਰਵਣ ਕਰੀਏ। ਹਾਂਜੀ।
ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।